बचन साध सुख पंथा लहंता बड़कर मणे रहंता जन्म मरणे रमण नानक हर कीर्तने पत्र भुर्जेण झड़ियं न जड़ियं पेट संपता नाम बिहून बिखमता नानक बहंत जौन बासुरो रैणी भावनी साध संगेण लभंतं बड़ भागणे हर नाम गुण रमण नानक संसार सागर नह व्यापणे कीड़ी तो लेके हाथी तक जर्रे तो लेके सूरज तक जो इस सारे गर्दिश देच ने अपने केंद्र दी तलाश है अपना अस्थान लभ रहे हैं। अस्थान की है परम आनंद परम खेड़ा जड़ जो गर्दिश देच है वो चेतन हो रहे है चेतन जो गर्दिश देच है वो परम चेतन होने दी कोशिश देच है ते परम चेतन परम आनंद तक पहुंचन दी तलाश कर रहे है। कोई जर्रा किवें सूरज बने और कोई सूरज किवें महासूरज बने और कोई महासूरज किवें प्रभु बने परमात्मा बने ईश्वर बने उस दे लई एक मार्ग साहिब श्री गुरु अर्जन देव जी महाराज इस गाथा नामक बाणी विच दस रहे ने बचन साध सुख पंथा लहंता बढ़कर बने सुख दा पंथ ते केवल गुरु दे बचन ने परम पुरख दे बचन ने क्योंकि परम पुरख दे बचन गुरु दे बचन वास्तविक सिद्धे प्रभु तो आए ने जैसे किरना सिद्धियां सूरज तो आमदियां ने ये बचन ज्ञानमई सिद्धे प्रभु तो आमदे ने जैसे में आवे खसम की बाणी तैसड़ा करी ज्ञान वे लालो कोशिश ते हर एक दी है ओ मार्ग मेनू लभे जो सुख तक पहुंचावे हर मनुख सुख दा पंथ लभ रहा है हर जीव सुख दा मार्ग लभ रहा है हर पशु पक्षी चाहे जड़ है चेतन है तलाश है सुख दी और उस मार्ग दी जो सुख तक पहुंचावे साहिब कहिंदे ने गुरु दे बचन ही सुख दा मार्ग ने परम पुरख दे बचन ही सुख दा पंथ ने बचन साध सुख पंथा सुखा दा मार्ग है साधु दे बचन पर लहंता बढ़ कर्मणे वड़िया भागा अनुसार किधरे इस पंथ दी प्राप्ति हुंदी है जीवन विच कुछ ऐसे पुन कीते होवन जीवन विच कुछ इस तरह दे पुनीत संस्कार होवन ता ए पुनीत संस्कार ए पुनीत कर्म सुख दे मार्ग ते तोर देंदे ने मनुख नूं और सुख दा मार्ग उपलब्ध करा देंदे ने जिस भी किसी मनुख नूं सत्संग उपलब्ध है ते सत्संग विच गुरु दे बचना दी प्राप्ति हो रही उस नूं इतना ते समझ लेना चाहिए कोई पुनीत कर्मा दा फल कोई महान साधना दा ए फल है जैसे ए जन्म मां बाप धन संपदा रंग रूप प्रालवत अनुसार प्राप्त होंदी है कर्मानुसार प्राप्त होंदी है तिवें सत्संग साधु दे बचन ए सुख दा मार्ग भी वड्डे कर्मानुसार लभदा है सतगुर ते साफ कहिंदे ने हर कीरत साध संगत है सिर कर मन के कर्मा कहो नानक किस भयो प्राप्त जिस पूर्व लिखे का लेना। स्पष्ट गल कर देती कि पूर्वली अगर कोई लिखत है, पूर्वला अगर कोई पुनीत कर्म है, कोई संस्कार है, तो उस अनुसार ही कर्मा दिचो सिरमौर कर्म, हरी दी कीर्ति, साधु दी संगत, साधु दे बचना दी उपलब्धि होंदी है, प्राप्ति होंदी है। तो महाराज कहंदे ने सुख दा मार्ग है गुरु दे बचन, साधु दे बचन, पर प्राप्त होंदे ने वड्डे कर्म अनुसार। जद इना बचना दी प्राप्ति हो जाए, पहचान की एक इस मनुख नु गुरु दे बचना दी प्राप्ति हो गई है, प्राप्ति तो मुराद ए हुण गुरु दे बचना अनुसार चल रही है। ये गुरु दे मार्ग ते चलन तो मुराद गुरु दे बचन दे मुताबिक अपनी जीवन बसर कर रहे है। हुण जो गुरु दे बचन ने ओ इस दा जीवन बन चुका है, हुण जो गुरु दे बोल ने ओदी तर्जे जिंदगी बन चुकी है। अगर ऐसा है ते गुरु दे बचना विच इक बरकत है, रहंता जन्म मरने रमण नानक हर कीर्तन है। ऐसा मनुख पर हरे कीर्तन करता है और प्रभु दे गुणा दा रमण करन लग पैंदा है, उदी विचार करन लग पैंदा है और कीर्तन कर करके उस विच अपनी सुरत जोड़दा है, लिवलीनता प्राप्त करता है। इसका सदका यह होंदा है कि वो जन्म ते मरण तो बच जांदा है। जो दुखा दी खान है, सारे कलेशा दी खान है, जन्म ते मरण इस तो उसका जो है बचाव हो जाता है। अगले श्लोक विच साहिब कहंदे ने, पत्र भुरजेन झड़ियन ने जड़ियन पेड़ संपदा। पतझड़ दी रुत दे मौसमे खिजां दे दरख्तां नालों जद पत्ते सुकदे ने ते सुक के झड़दे ने धरती ते गिरदे ने, उस रुत नूं खिजां आखदे ने, पतझड़ दी रुत आखदे ने। प्राचीन भाषा विच पत्र भुरजे रुत आई ए पत्र भुरजे। तो साहिब कहिंदे ने पत्र भुरजेन झड़ियन ने जड़ियन पेड़ संपदा। पतझड़ दी रुत दे पत्ते सुख के जद पेड़ नालों झड़ जांदे ने, थले गिरदे ने, मुड़ के उस दरखत नाल नहीं जुड़दे, मुड़ के उस पेड़ नाल नहीं जुड़दे। एक एक दृष्टांत है, प्रमाण है, उदाहरण है। किस प्रथाई दिता गया तो महाराज कहने नाम बिहून बिखुमता नानक बहंत जौन बासरो रहणी। इसी तरीके नाल जो नाम दी टहणी तो नाम दे वृक्ष तो जो है टुटदा है, तो वासना दी पवन उसनू बहुत सारी जूना दे धकेल देंदी है। जैसे गिरया होया पत्ता, सुखा पत्ता, पवन उसनू थां थां ते लई फिरदी है, कदी किधरे कदरी किधरे। आत्मदर्शी मनुख जद खिजां दी रुत नूं भी देखदे ने तां कुछ आत्म प्रेरणा लैंदे ने, ते जद मौसमे बहार नूं वेखदे ने तां भी कुछ आत्म दर्शन दी प्रेरणा लैंदे ने। महान अनुभवी साधु एक दिन पतझड़ दी रुत दे जंगल दे चों लंघे जा रहे ने, सुके पत्ते हवा दे तेज झोंकियां नालों टुट के जमीन ते पै रहे ने और कड़कड़ कर दे ने। सुके पत्तियां च आवाज कड़कड़ दी, हल्के हो गए ने, हवा हुण उन्हां नूं दूर लई जांदी है, दूर लई जांदी है। जिस दरखत दी शाख नाल उन्हां दा जीवन सी, उन्हां दी हरियावली सी, उन्हां दा खेड़ा सी, जिहड़ी पवन उन्हां नूं नचांदी सी, दरखत दे नाल जद ओ जुड़े सन नृत करदे रहिंदे सन, झूलदे रहिंदे सन, आनंदित सन, हरे भरे सन, ओही पवन अज दूर लै जा रही है। जद सुक गए, गिर गए। इस महान साधु दे अंदरों इस गिरे हुए पत्ते नूं वेख के, इस भटकदे हुए पत्ते नूं वेख के जिसनों पवन बहुत दूर ले जा रही सी, दरखत ते पेड़ जो है पत्ते दा संवाद लिख दिता। पात उड़ंता बोलिया सुन तरवर बन राय, अब के बिछड़े कब मिले दूर परेंगे जाए। ए भजदा होया पत्ता, ए टूटिया होया पत्ता जिन्हों पवन होर दूर ले जाई रही है, होर दूर ले जा रही है, जिसकी नजरों तो भी दरख्त ओझल होंदा जा रहे है, फरियाद कर रहे है ए दरख्त टूटते गए हैं तेरे नालों, फिर कदों जुड़ना नसीब होवेगा, फिर भी किधरे मिलाप होवेगा। पात उड़नता बोलिया सुन तरवर बन राय, अब के बिछड़े कब मिले दूर परेंगे जाए। अगों दरख्त बोल पिया, आगे तरवर बोलिया सुन पात मम बात, हमरो एही स्वभाव है एक आवत एक जात। मेरे स्वभाव दा तेनू पता नहीं, तू झड़ गए होर मैनू लग जान गए, साडे कोल ते ए आवा गवन बनिया ही रहिंदा है, एक आउंदे ने एक जाउंदे ने, एक रुखसत आउंदे ने होर आ जांदे ने, और रुखसत आउंदे ने होर आ जांदे ने। दरअसल संसार दा एही स्वभाव है। इधर अर्थी चुक के ले जा रहे हैं शमशान घाट दी तरफ, इधर किधरे जन्म हो रहे हैं। खुशियां दे शादियाने पे वजदे ने, मुंडे दा जन्म हो रहा है, इधर बुढ़े दी अर्थी निकली हुई है। इधर जन्म इधर मरण, संसार एक वृक्ष दी तरह है और मनुख ए जीव पत्तियां दी तरह ने, पत्ते छोटे होंदे ने वड्डे होंदे ने, मौसमे खजान विच कुमलांदे ने झड़दे ने, दरख्त नूं होर लग जांदे ने। अनंत काल तो संसार रूपी दरख्त दा ए सुभाव रहा है, झड़ना ते होर पत्तियां दा लग जाना, झड़ना ते होर पत्तियां दा लग जाना, मरना ते फिर जन्म हो जाना, मरना ते फिर जन्म हो जाना। इस तरीके नाल ए संसार दा दरख्त अपनी शानो शौकत दे नाल अनंत काल तो जो है खड़ा है। साहिब गुरु अर्जन देव जी महाराज इसे उदाहरण नूं जरा होर अध्यात्मक दी रस दी गूढ़ी चाशनी दे लिपेट के जगत दे सामने रखदे ने। पत्र भुरजेण झड़ियां ने जड़ियां पेट संपता, मौसमे खिजां दे जद पत्ते सुक गए दरख्त नालों झड़दे ने मुड़ के नहीं जुड़दे। नाम बिहोन बिखमता नानक बहंत जौन बासरो रहने। इसी तरह सत्संग दे चों जो नाम दी टैणी नालों टुटदे ने, वासना दी पवन बड़ा दूर ले जांदी है, बहुत दूर ले जांदी है, और अनंत जन्मां दे च उन्हां नूं जो है भटकांदी है। इत्थे सतगुरु कहिंदे ने जिवें पत्ते दी हरियावली उदों तक है जदों टहिणी नाल जुड़िया होया है, और टहिणी तो उसनूं रस जल प्राप्त हो रहा है, हवा भी उसनूं खेड़ा दे रही है, वह नृत्य कर रहा है। पर जैसे शाख नालों टुटदा है, हवा हुण इसनूं बेजार करदी है, दरख्त तो दूर रह जांदी है। इसे तरीके नाल परबल वासना करके, परबल लोभ करके, परबल कामनावां करके जद कोई मनुख सत्संग तो टुटदा है, नाम तो टुटदा है, सत्संग वृक्ष दी तरह है, और जो जप है वो टहिणी है, जैसे जप दी टहिणी तो सत्संग दे वृक्ष तो मनुख टुटदा है, टुटदा वासना करके ही है, और सुकदा है लोभ करके क्रोध करके। लोभ ते क्रोध दरअसल ए जीव लई मौसमे खिजां है, अंतरीव दुनिया दा मौसमे खिजां है, पतझड़ दी रुत है, जिहदे च जीवन विच सोका आ जांदा है, रस नहीं रह जांदा, हरियावली नहीं रह जांदी, सुक जांदा है। और जैसे वासना दा वेग, वासना दी ए पवन बहुत जोर दी जो है चल रही है, تو سکیا ہویا یہ جھڑ بھی جاندا ہے، پہلے تے سک گیا، بیٹھا تے ستسنگ وچ ہے، مایوس ہے، چنتاتر ہے، ہوکے بھر رہا ہے، حیرانگی ہے، درخت نال جڑیا ہویا تے پھر سک گیا، دراصل رس نہیں مل رہا اس نو درخت توں، تدے ہی سک گیا ہے۔ ستسنگ وچ بیٹھا ہویا بھی کوئی بانی نالوں شبد نالوں اپنا سنبند توڑ سکتا ہے، تو بیٹھا تے ستسنگ وچ ہے، جڑیا تے درخت نال ہے، پر اندروں سنبند ٹٹا ہون کر کے سک گیا ہے۔ جے سک گیا ہے تو پھر ایک دوسرا بھی خطرہ ہے، یہ جھڑ بھی سکتا ہے، کسے دن ایسا واشنا دا جھکھڑ جھلدا ہے، یہ ٹٹ جاندا ہے، ہن ستسنگ وچ بیٹھا بھی کوئی نہیں، ہن آونا بھی نصیب نہیں ہویا، ہن واشنا دی پون اتنا دور لے جاندی ہے، اتنا دور لے جاندی ہے، طرح طرح دے جنم تے مرن دے چکر دے جو ہے پا دیندی ہے۔ تو صاحباں نے یہ بڑا سندر ایک ادارن دیتا ہے، پتر بھرجیڑ جھڑیاں نے جڑیاں پیڑ سمپتا نام بہون بکھمتا نانک بہنت جون باسرو رہنی۔ اے پتا سکے نہ جھڑے نہ، سدیو ہریاولی بنی رہے اور پون اس نو کھیڑا دیندی رہے، اے دا نرت بنیا رہے، اس دا ناچ بنیا رہے۔ تو اس دے لئی کوئی سادنا، کوئی اپائے، کوئی یکتی، تو صاحب کہندے ہاں یکتی ہے، بھاونی ساد سنگے لبھنتن بڑ بھاگنے ہر نام گن رمن نانک سنسار ساگر نہ بیاپنے۔ جے کدرے سنگت وچ بیٹھتے ہاں بھاونا وچ وادھا آ جائے، پرزور وشواس بج جائے، دراصل منکھ دا ڈولنا واسطوک ڈولنا ہے کہ وشواس دا ڈولنا، شردھا دا ڈولنا، تدی تے پرارتھنا کرنی پیندی ہے، ڈولن تے راکھو پربھو نانک دے کر ہتھ، ہے پربھو توں اپنا مہر دا ہاتھ رکھ کے ڈولن تو بچا لے۔ ڈولدا کی ہے سڈا بھروسہ، ڈولدا کی ہے سڈی شردا، کدی ود جاندی ہے کدی گھٹ جاندی ہے، بھروسہ کدی ود جاندا ہے کدی گھٹ جاندا ہے، من اچھت کم ہو گیا ہے تو بھروسہ ود جاندا ہے، منو کامنا دی پورتی نہیں ہوئی تو بھروسہ کمزور ہون لگ پیندا ہے۔ چاہت نو پھل لگے ہے تو شردا ود جاندی ہے، پر چاہت پوری نہیں ہوئی تو شردا ڈولن لگ پیندی ہے، کمزور ہوندی ہے، اور جیسے جیسے شردا کمزور ہوندی ہے اندروں جیو چیتنا سکدی ہے، اور جد سکی ہے تو پھر ڈر رہندا ہے جھڑن دا۔ صاحب کہندے نے اے سکے نہ اے جھڑے نہ، سدیوی کھیڑا بنیا رہے، سدیوی ہریاولی بنی رہے، او دے لئی لازمی ہے کہ اے دے اندر شردا بنی رہے، اس دے اندر بھروسہ بنیا رہے، ادا وشواس ڈولے نہ، اس دے بھروسے نو سٹ نہ لگے، تو پھر اے کی کرے، بھاونی ساد سنگین لبھنتن بڑ بھاگنے۔ اگر خوش قسمتی ایسی ہوئے کہ ساد سنگت لب پوے، تے ساد سنگت وچ پربھو دا بھروسہ بھی لب پوے، شردا بھی لب پوے، تے اتھے منک ہری نام دے گناں دا اچارن بھی کرن لگ پوے، تے صرف اچارن ہی نہیں انہاں دی وچار بھی کرن لگ پوے، تاں پھر صاحب کہندے نے نانک سنسار ساگر نہ بیاپنے۔ اے جو سنسار مہا ساگر ہے، یہ دیاں لہراں اسنوں نہیں ویاپن گیا، اے سنسار ساگر اسنوں ڈوبے گا نہیں، اور اس سے جے پار ہو جائے گا۔ صاحب گرو ارجن دیو جی مہاراج نے لڑی وار انہاں بچنا دے صاف کہہ دیتا ہے کہ سادھو دا بچن سکھ دا مارگ ہے، اور اس بچن دے تے شردھا دا لب جانا، بھروسہ دا لب جانا، بہت وڈے بھاگاں دی نشانی تے بہت وڈی پراپتی، اور اس بھروسے دا صدقہ سنسار ساگر تو پار ہو جانا، اے لکش دی پراپتی ہو گئی۔ ਇਹ ਜੀਵਨ ਦਾ ਲਕਸ਼ ਪ੍ਰਾਪਤ ਹੋ ਗਿਆ ਤਾਂ ਮੂਲ ਗੱਲ ਇੱਥੇ ਆ ਗਈ ਭਾਵਨਾ ਦੀ। ਜਿੱਥੇ ਭਾਵਨਾ ਪ੍ਰਗਾੜ ਹੋ ਜਾਏ, ਭਰੋਸਾ ਪ੍ਰਗਾੜ ਹੋ ਜਾਏ, ਭਾਵਨਾ ਪ੍ਰਗਟ ਹੋ ਜਾਏ, ਅੰਕਿਤ ਹੋ ਜਾਏ, ਉਸੇ ਨੂੰ ਤੇ ਆਖਿਆ ਜਾਂਦਾ ਇਹ ਭਗਤ ਹੈ। ਤੇ ਸ੍ਰੀ ਰਵਿਦਾਸ ਜੀ ਮਹਾਰਾਜ ਤੇ ਕਹਿੰਦੇ ਨੇ ਸਾਧ ਸੰਗਤ ਬਿਨ ਭਾਵ ਨਹੀਂ ਉਪਜੇ, ਭਾਵ ਬਿਨ ਭਗਤ ਨਾ ਹੋਏ ਤੇਰੀ। ਭਾਵ ਤੋਂ ਬਿਨਾਂ ਕੌਣ ਭਗਤ ਹੋਇਆ? ਭਾਵਨਾ ਤੋਂ ਬਿਨਾਂ ਕਿਸ ਦੀ ਭਗਤੀ ਜੋ ਹੈ ਸਿਰੇ ਚੜੀ ਹੈ? ਮੂਲ ਗੱਲ ਤੇ ਭਾਵਨਾ ਦੀ ਹੈ ਤੇ ਭਾਵਨਾ ਦੇ ਅੰਕਿਤ ਹੋਣ ਤੋਂ ਹੀ ਇਸਨੇ ਜੋ ਹੈ ਭਗਤ ਬਣਨਾ ਹੈ। ਤੇ ਭਾਵਨਾ ਦੀ ਪ੍ਰਾਪਤੀ ਸਾਧ ਸੰਗਤ ਦੇ ਚੋਂ ਔਰ ਪੂਰਵਲੇ ਪੁੰਨ ਪ੍ਰਤਾਪ, ਜੈਸੇ ਜੈਸੇ ਸਾਧ ਸੰਗਤ ਵਿਚ ਪ੍ਰਭੂ ਦਾ ਭਰੋਸਾ ਵਧੇ ਤੋ ਪ੍ਰਭੂ ਦਾ ਭਰੋਸਾ ਵਧਣਾ ਹੀ ਸਾਧ ਸੰਗਤ ਦਾ ਲਾਭ ਹੈ। ਔਰ ਭਰੋਸੇ ਦਾ ਕਮਜ਼ੋਰ ਹੋ ਜਾਣਾ, ਸ਼ਰਧਾ ਦਾ ਕਮਜ਼ੋਰ ਹੋ ਜਾਣਾ, ਭਾਵਨਾਵਾਂ ਦਾ ਛੀਣ ਹੋਣਾ, ਇਹੀ ਅਧਿਆਤਮਕ ਨੁਕਸਾਨ ਹੈ। ਜੈਸੇ ਅਸੀਂ ਧਨ ਦਾ ਨਫ਼ਾ ਤੇ ਨੁਕਸਾਨ ਵੇਖ ਲੈਂਦੇ ਹਾਂ, ਦਿਖਾਈ ਦਿੰਦਾ ਹੈ, ਅਧਿਆਤਮਕ ਲਾਭ ਵੀ ਇਹੀ ਹੈ। ਅਗਰ ਸ਼ਰਧਾ ਵਧ ਰਹੀ ਹੈ, ਭਰੋਸਾ ਵਧ ਰਿਹਾ ਹੈ, ਤਾਂ ਇਹ ਅਧਿਆਤਮਕ ਉੱਨਤੀ ਦੀ ਤਰਫ਼, ਲਾਭ ਦੀ ਤਰਫ ਜਾ ਰਿਹਾ ਹੈ। ਪਰ ਭਰੋਸਾ ਛੀਣ ਹੋ ਰਿਹਾ ਹੈ, ਭਾਵਨਾ ਛੀਣ ਹੋ ਰਹੀ ਹੈ, ਸ਼ਰਧਾ ਘਟਦੀ ਜਾ ਰਹੀ ਹੈ, ਤਾਂ ਇਹ ਤੇ ਟੋਟੇ ਦੀ ਤਰਫ਼ ਜਾ ਰਿਹਾ ਹੈ, ਇਹ ਤੇ ਘਾਟੇ ਦੀ ਤਰਫ਼ ਜਾ ਰਿਹਾ ਹੈ। ਇਸ ਵਾਸਤੇ ਸਾਹਿਬ ਕਹਿੰਦੇ ਨੇ ਜੈਸੇ ਬਾਹਰਲਾ ਧਨ, ਇਹ ਵੀ ਪੁੰਨ ਪ੍ਰਤਾਪ ਅਨੁਸਾਰ ਪ੍ਰਾਪਤ ਹੁੰਦਾ ਹੈ। ਗੁਰੂ ਅਰਜਨ ਦੇਵ ਜੀ ਮਹਾਰਾਜ ਜੈਸੇ ਕਹਿੰਦੇ ਨੇ ਕਿ ਦਾਨੰ ਪਰਾ ਪੂਰਬੇਨ ਭੁਜੰਤੇ ਮਹੀਪਤੇ, ਜੈਸੇ ਪੂਰਬਲਾ ਕੀਤਾ ਹੋਇਆ ਦਾਨ ਹੀ ਬੜੇ ਬੜੇ ਧਨਵਾਨ ਧਨ ਨੂੰ ਪ੍ਰਾਪਤ ਕਰਦੇ ਨੇ ਔਰ ਸੁਖ ਭੋਗਦੇ ਨੇ ਬੜੇ ਬੜੇ ਮਹੀਪਤ, ਇਸ ਤਰ੍ਹਾਂ ਪੂਰਬਲੇ ਪੁੰਨ ਪ੍ਰਤਾਪ ਗਿਆਨ ਸਾਧਨਾ ਜਪ ਸਾਧਨਾ ਦੁਆਰਾ ਹੀ ਭਾਵਨਾ ਦੀ ਪ੍ਰਾਪਤੀ ਆਉਂਦੀ ਹੈ। ਔਰ ਉਹ ਜਿਹੜੀ ਭਾਵਨਾ ਹੈ ਮਨ ਨੂੰ ਇਕਾਗਰ ਕਰ ਦਿੰਦੀ ਹੈ ਔਰ ਸੰਸਾਰ ਸਾਗਰ ਤੋਂ ਪਾਰ ਕਰ ਦਿੰਦੀ ਹੈ। ਜਦ ਸੰਸਾਰ ਆਪਣੀ ਤਰਫ ਖਿੱਚੇ, ਪਦਾਰਥ ਆਪਣੀ ਤਰਫ ਖਿੱਚਣ, ਤਾਂ ਸ਼ਰਧਾ ਕਮਜ਼ੋਰ ਹੁੰਦੀ ਹੈ। ਜਦ ਪ੍ਰਮਾਤਮਾ ਆਪਣੀ ਕਸ਼ਿਸ਼ ਪਾਵੇ ਤੇ ਜਦ ਜੀਵ ਪ੍ਰਮਾਤਮਾ ਦੀ ਤਰਫ ਜਾਵੇ ਤਾਂ ਸ਼ਰਧਾ ਵਧਦੀ ਹੈ। ਸੰਸਾਰ ਦਾ ਆਪਣਾ ਖਿਚਾਓ ਹੈ, ਨਿਰੰਕਾਰ ਦੀ ਆਪਣੀ ਕਸ਼ਿਸ਼ ਹੈ। ਇੰਜ ਕਹਿ ਲੋ ਜਿਵੇਂ ਮਨੁੱਖ ਐਸਾ ਬੈਬਲ ਖੜਾ ਹੋਵੇ ਕਿ ਇਹਨੂੰ ਦੋ ਪਾਸੇ ਖਿੱਚਿਆ ਜਾਏ ਤੇ ਉਸਦੀ ਕੀ ਹਾਲਤ ਹੁੰਦੀ ਹੈ। ਕਿਸੇ ਹੱਦ ਤੱਕ ਜਨਮਾਂ ਜਨਮਾਂਤਰਾਂ ਤੋਂ ਮਨੁੱਖ ਦੀ ਇਹੀ ਹਾਲਤ ਹੈ। ਪ੍ਰਮਾਤਮਾ ਆਪਣੀ ਤਰਫ ਖਿੱਚਦਾ, ਪਦਾਰਥ ਆਪਣੀ ਤਰਫ ਖਿੱਚਦੇ ਨੇ, ਸੰਸਾਰ ਆਪਣੀ ਤਰਫ ਖਿੱਚਦਾ, ਨਿਰੰਕਾਰ ਆਪਣੀ ਤਰਫ ਖਿੱਚਦਾ। ਇਹ ਗੱਲ ਵੱਖਰੀ ਹੈ ਕਿ ਸੰਸਾਰ ਨੂੰ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਨਿਰੰਕਾਰ ਦੀ ਛਾਇਆ ਤੋਂ ਇਲਾਵਾ ਹੋਰ ਕੁਛ ਨਹੀਂ ਹੈ। ਮਹਾਮਾਈ ਤਾਂ ਕੀ ਹੈ ਛਾਇਆ, ਪਰ ਜਿਤਨਾ ਕੋਈ ਵੱਡਾ ਆਪ ਹੋਵੇ ਕੁਦਰਤੀ ਗੱਲ ਉਸਦੀ ਛਾਇਆ ਵੀ ਉਤਨੀ ਵੱਡੀ ਆਉਂਦੀ ਹੈ। ਜੇਵੜ ਆਪ ਤੇਵੜ ਤੇਰੀ ਦਾਤ, ਤੋ ਪ੍ਰਮਾਤਮਾ ਬਹੁਤ ਵੱਡਾ ਹੈ, ਬਹੁਤ ਵੱਡਾ ਹੈ, ਉਹਦੀ ਛਾਇਆ ਵੀ ਬਹੁਤ ਵੱਡੀ ਹੈ, ਬਹੁਤ ਵੱਡੀ ਹੈ। ਜਿੱਥੇ ਪ੍ਰਮਾਤਮਾ ਰੂਪੀ ਬ੍ਰਿਕਸ਼ ਦੇ ਕੋਲ ਤਰ੍ਹਾਂ ਤਰ੍ਹਾਂ ਦੇ ਆਤਮਕ ਆਨੰਦ ਦੇ ਫਲ ਨੇ ਔਰ ਫੁੱਲ ਨੇ, ਉੱਥੇ ਉਸਦੇ ਕੋਲ ਪਦਾਰਥਾਂ ਦੀ ਛਾਇਆ ਵੀ ਹੈ। ਇਹ ਸੰਸਾਰ ਜਿਸ ਵਿਚ ਪਦਾਰਥ ਹੀ ਪਦਾਰਥ ਨੇ, ਇਹ ਪ੍ਰਮਾਤਮਾ ਰੂਪੀ ਬ੍ਰਿਕਸ਼ ਦੀ ਛਾਇਆ ਹੈ। ਤੋ ਪ੍ਰਮਾਤਮਾ ਦਾ ਆਪਣਾ ਪ੍ਰਭਾਵ ਹੈ, ਛਾਇਆ ਦਾ ਆਪਣਾ ਪ੍ਰਭਾਵ ਹੈ। ਲੇਕਿਨ ਇੱਕ ਗੱਲ ਸਪਸ਼ਟ ਹੈ, ਛਾਇਆ ਤੇ ਜ਼ਮੀਨ ਤੇ ਵੀ ਮਿਲ ਸਕਦੀ ਹੈ, ਉੱਪਰ ਉੱਠਣ ਦੀ ਲੋੜ ਹੀ ਨਹੀਂ ਹੈ, ਉੱਚਾ ਉੱਡਣ ਦੀ ਲੋੜ ਹੀ ਨਹੀਂ ਹੈ, ਕੋਈ ਸੁਰਤ ਨੂੰ ਉੱਚਾ ਕਰਨ ਦੀ ਲੋੜ ਨਹੀਂ, ਛਾਇਆ ਜ਼ਮੀਨ ਤੇ ਵੀ ਮਿਲ ਸਕਦੀ ਹੈ। ਇਸ ਵਾਸਤੇ ਧਨਵਾਨ ਬਣਨ ਲਈ ਲਾਜ਼ਮੀ ਨਹੀਂ ਕਿ ਕੋਈ ਗੁਣਵਾਨ ਹੋਵੇ, ਧਨਵਾਨ ਬਣਨ ਲਈ ਲਾਜ਼ਮੀ ਨਹੀਂ ਕਿ ਕੋਈ ਸਤਸੰਗੀ ਹੋਵੇ, ਧਨਵਾਨ ਬਣਨ ਲਈ ਲਾਜ਼ਮੀ ਨਹੀਂ ਕਿ ਉਹ ਜਪ ਤਪ ਕਰੇ। ਛਾਇਆ ਤੇ ਜ਼ਮੀਨ ਤੇ ਵੀ ਮਿਲ ਜਾਂਦੀ ਹੈ। ਦੁਰਾਚਾਰੀ ਕੋਲ ਵੀ ਧਨ ਹੋ ਸਕਦਾ ਹੈ, ਪਾਪੀ ਕੋਲ ਵੀ ਧਨ ਹੋ ਸਕਦਾ ਹੈ। ਜੈਸੇ ਕਿ ਪ੍ਰਸਿੱਧ ਮਹਾਤਮਾ ਤੁਲਸੀ ਜੀ ਦਾ ਬੋਲ, ਸੰਤ ਸਮਾਗਮ ਹਰ ਕਿਥਾ ਤੁਲਸੀ ਦੁਰਲਭ ਦੋਏ, ਸੁਤ ਧਾਰਾ ਧਨ ਲਛਮੀ ਪਾਪੀ ਗ੍ਰਹਿ ਵੀ ਹੋਏ। ਇੱਥੇ ਪਾਪੀਆਂ ਕੋਲ ਵੀ ਅਸੀਂ ਦੇਖਦੇ ਹਾਂ, ਉਹਨਾਂ ਦੀ ਔਲਾਦ ਵੀ ਹੈ, ਉਹਨਾਂ ਕੋਲ ਧਨ ਸੰਪਦਾ ਵੀ ਹੈ, ਉਹਨਾਂ ਦੇ ਕੋਲ ਮਹਿਲ ਮਾੜੀਆਂ ਵੀ ਨੇ, ਦਰਅਸਲ ਛਾਇਆ ਤੇ ਕੀੜੇ ਮਕੌੜਿਆਂ ਨੂੰ ਵੀ ਪ੍ਰਾਪਤ ਹੋ ਜਾਂਦੀ ਹੈ। ਜੋ ਜ਼ਮੀਨ ਤੇ ਰੇਂਗਦੇ ਪਏ ਨੇ, ਦਰਖਤ ਦੀ ਛਾਇਆ ਤੇ ਉਹ ਵੀ ਮਾਣ ਲੈਣਗੇ। ਇਹ ਠੀਕ ਹੈ ਕਿ ਛਾਇਆ ਦਾ ਵੀ ਆਪਣਾ ਇੱਕ ਰਸ ਹੈ। ਧੁੱਪ ਦੇ ਚੋਂ ਤਪਿਆ ਹੋਇਆ ਮਨੁੱਖ ਹੋਵੇ ਤੇ ਛਾਇਆ ਵਿਚ ਆ ਗਿਆ ਤਾਂ ਉਹਨੂੰ ਸਕੂਨ ਮਿਲਦਾ, ਸ਼ਾਂਤੀ ਮਿਲਦੀ ਹੈ। ਭੁੱਖ ਦਾ ਸਤਾਇਆ ਹੋਇਆ ਮਨੁੱਖ ਚੰਗਾ ਭੋਜਨ ਮਿਲ ਗਿਆ। ਨਗਨਤਾ ਦਾ ਬੇਜ਼ਾਰ ਹੋਇਆ ਮਨੁੱਖ ਸੋਹਣੇ ਕੱਪੜੇ ਪਹਿਨਣ ਨੂੰ ਮਿਲ ਗਏ ਨੇ। ਸਿਰਫ ਆਸਮਾਨ ਹੀ ਜਿਸ ਦੀ ਛੱਤ ਸੀ ਉਸ ਨੂੰ ਸੋਹਣੇ ਮਹਿਲ ਮਿਲ ਗਏ ਨੇ। ਚੰਦ ਕੋੜੀਆਂ ਵੀ ਜੇਬ ਦੇ ਚ ਨਹੀਂ ਸਨ, ਅੱਜ ਲੱਖਾਂ ਤੇ ਕਰੋੜਾਂ ਦਾ ਮਾਲਕ ਹੈ ਤਾਂ ਕੁਛ ਨਾ ਕੁਛ ਇਸ ਧੁੱਪ ਦੇ ਤਪੇ ਹੋਏ ਮਨੁੱਖ ਨੂੰ ਛਾਇਆ ਵਿਚ ਵਿਸਰਾਮ ਤੇ ਮਿਲੇਗਾ, ਸੁੱਖ ਤੇ ਮਿਲੇਗਾ। ਬਸ ਛਾਇਆ ਦਾ ਇਤਨਾ ਹੀ ਸੁੱਖ ਹੈ, ਇਸ ਤੋਂ ਜ਼ਿਆਦਾ ਜੋ ਹੈ ਨਹੀਂ। ਲੇਕਿਨ ਦਰਖਤ ਦੇ ਕੋਲ ਬੜੇ ਸੋਹਣੇ ਫੁੱਲ ਵੀ ਨੇ, ਦਰਖਤ ਦੇ ਕੋਲ ਬਹੁਤ ਸੁੰਦਰ ਫਲ ਵੀ ਨੇ। ਛਾਇਆ ਦੇ ਇੱਥੇ ਸਿਰਫ ਵਿਸ਼ਰਾਮ ਹੀ ਹੋ ਸਕਦਾ ਹੈ, ਲੇਕਿਨ ਭੁੱਖ ਦੀ ਪੂਰਤੀ ਤੇ ਤਾਂ ਹੋਵੇਗੀ ਕਿ ਫਲ ਮੂੰਹ ਵਿਚ ਪਵੇ ਤੇ ਫਲ ਦਾ ਸਵਾਦ ਮਾਣੇ ਤੇ ਫਲ ਦੇ ਨਾਲ ਰਜੇ। ਤੋ ਫਲ ਹੈ ਪਰਮਾਤਮਾ ਦਾ ਨਾਮ, ਇਹ ਜ਼ਮੀਨ ਤੇ ਨਹੀਂ ਮਿਲਦਾ, ਇੱਥੇ ਤੇ ਉਡਾਰੀ ਲਾਣੀ ਪਏਗੀ, ਉੱਪਰ ਉੱਠਣਾ ਪਏਗਾ, ਇੱਥੇ ਸ਼ਾਖ ਤੇ ਪਹੁੰਚਣਾ ਪਏਗਾ, ਇੱਥੇ ਉੱਚੇ ਹੱਥ ਕਰਨੇ ਪੈਣਗੇ, ਇੱਥੇ ਪੈਰ ਉੱਚੇ ਕਰਨੇ ਪੈਣਗੇ, ਇੱਥੇ ਆਪਣੇ ਆਪ ਨੂੰ ਬੁਲੰਦ ਕਰਨਾ ਪਏਗਾ, ਤਾਂ ਜਾ ਕੇ ਕਿਧਰੇ ਉਸ ਸ਼ਾਖ ਤੇ ਹੱਥ ਪਹੁੰਚੇਗਾ ਜਿਸ ਨੂੰ ਸੋਹਣੇ ਸੋਹਣੇ ਫੁੱਲ ਲੱਗੇ ਹੋਏ ਨੇ, ਫਲ ਲੱਗੇ ਹੋਏ ਨੇ। ਤੋ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਇੱਥੇ ਫਰਮਾਨ ਕਰਦੇ ਨੇ, ਉਸ ਫਲ ਦੇ ਉੱਤੇ ਉਸ ਫੁੱਲ ਦੇ ਉੱਤੇ ਇਸ ਯਕੀਨ ਦਾ ਬੱਝ ਜਾਣਾ ਕਿ ਉਸ ਫਲ ਵਰਗਾ ਹੋਰ ਕੋਈ ਫਲ ਨਹੀਂ, ਐਸੀ ਮਿਠਾਸ ਹੋਰ ਕਿਸੇ ਫਲ ਦੇ ਚ ਨਹੀਂ ਹੈ। ਬਹੁਤ ਵੱਡੇ ਭਾਗਾਂ ਦੀ ਨਿਸ਼ਾਨੀ ਹੈ, ਨਹੀਂ ਤੇ ਬਹੁਤ ਸਾਰੀ ਦੁਨੀਆ ਛਾਇਆ ਵਿਚ ਹੀ ਸੰਤੁਸ਼ਟ ਹੈ। ਦਰਖਤ ਦੀ ਛਾਇਆ ਪ੍ਰਾਪਤ ਹੋ ਗਈ, ਬਸ ਇਹੀ ਸਭ ਕੁਛ ਹੈ, ਇੱਥੇ ਜੋ ਹੈ ਵਿਸ਼ਰਾਮ ਕਰਦੇ ਹਾਂ। ਜ਼ਿੰਦਗੀ ਦਾ ਲਕਸ਼ ਦਰਖਤ ਦੀ ਛਾਇਆ ਮੰਨ ਲਈ, ਕਿਉਂਕਿ ਛਾਇਆ ਲਈ ਆਪਣੇ ਆਪ ਨੂੰ ਉੱਚਾ ਉਠਾਉਣ ਦੀ ਲੋੜ ਨਹੀਂ। ਤੋ ਇਸ ਜ਼ਹਿਮਤ ਤੋਂ ਵੀ ਅਗਲੇ ਬਚਣ ਦੀ ਕੋਸ਼ਿਸ਼ ਕਰਦੇ ਨੇ, ਜਦਕਿ ਜ਼ਹਿਮਤ ਨਹੀਂ ਰਹਿਮਤ ਹੈ, ਬਖਸ਼ਿਸ਼ ਹੈ, ਕਿਰਪਾ ਹੈ। ਅਗਰ ਕੋਈ ਉੱਚਾ ਉੱਠਣ ਦੀ ਜੋ ਹੈ ਕੋਸ਼ਿਸ਼ ਕਰੇ ਤਾਂ ਸਾਹਿਬ ਕਹਿੰਦੇ ਭਾਵਨੀ ਸਾਧ ਸੰਗੇਣ ਲਭੰ ਤੰਗ ਬਡ ਭਾਗਣੇ ਹਰ ਨਾਮ ਗੁਣ ਰਮਣ ਨਾਨਕ ਸੰਸਾਰ ਸਾਗਰ ਨਹਿ ਵਿਆਪਣੇ। ਸਾਧ ਸੰਗਤ ਦੇ ਚ ਹਰੀ ਨਾਮ ਦੇ ਉੱਤੇ ਜਿਸ ਦੀ ਸ਼ਰਧਾ ਬਜ ਗਈ ਹੈ, ਭਾਵਨਾ ਬਜ ਗਈ ਹੈ ਤੇ ਹਰੀ ਦੇ ਗੁਣਾਂ ਦਾ ਉਹ ਰਮਣ ਕਰਨ ਲੱਗ ਪਿਆ, ਫਿਰ ਸੰਸਾਰ ਦੇ ਦੁੱਖ ਉਸ ਨੂੰ ਨਹੀਂ ਵਿਆਪਦੇ, ਫਿਰ ਸੰਸਾਰ ਉਸ ਤੇ ਹਾਵੀ ਨਹੀਂ ਆਉਂਦਾ, ਫਿਰ ਛਾਇਆ ਉਸ ਨੂੰ ਰੋਕਦੀ ਨਹੀਂ ਕਿ ਹੁਣ ਤੂੰ ਫਲ ਤੱਕ ਨਹੀਂ ਜਾਣਗਾ, ਫਲ ਤੱਕ ਨਹੀਂ ਜਾਵੇਗਾ, ਫਲ ਨੂੰ ਆਪਣੇ ਹੱਥ ਨਹੀਂ ਪਸਾਰੇਗਾ। ਬਲਕਿ ਉਹ ਛਾਇਆ ਨੂੰ ਕਹਿ ਦਿੰਦਾ, ਤੇਰੇ ਥੱਲੇ ਮੈਂ ਵਿਸ਼ਰਾਮ ਕਰ ਲਿਆ, ਆਰਾਮ ਕਰ ਲਿਆ, ਪਰ ਮੇਰੀ ਜ਼ਿੰਦਗੀ ਦਾ ਲਕਸ਼ ਉਹ ਫਲ ਹੈ, ਮੈਂ ਉਸ ਨੂੰ ਪ੍ਰਾਪਤ ਕਰਨਾ ਹੈ। ਔਰ ਮੇਰੇ ਅੰਦਰ ਉਸਦੀ ਭਾਵਨਾ ਜਾਗ ਪਈਏ, ਸ਼ਰਧਾ ਜਾਗ ਪਈਏ। ਅਗਰ ਐਸਾ ਹੋ ਗਿਆ ਤਾਂ ਸਤਿਗੁਰੂ ਕਹਿੰਦੇ ਨੇ ਇਹ ਅਧਿਆਤਮਕ ਤੌਰ ਤੇ ਉੱਨਤੀ ਦੇ ਮਾਰਗ ਤੇ ਜਾ ਰਿਹਾ, ਲਾਭ ਦੇ ਮਾਰਗ ਤੇ ਜਾ ਰਿਹਾ।
ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਨੇ ਸੰਸਾਰ ਕਾਮ ਤਜਣ ਨਾਨਕ ਗੋਬਿੰਦ ਰਮਣ ਸਾਧ ਸੰਗਮੇ ਸੁਮੰਤ੍ਰ ਸਾਧ ਬਚਨਾ ਕੋਟ ਦੋਖ ਬਿਨਾਸਨੇ ਹਰ ਚਰਨ ਕਮਲ ਧਿਆਨ ਨਾਨਕੇ ਕੁਲ ਸਮੂਹ ਉਧਾਰਣੇ ਸੁੰਦਰ ਮੰਦਰ ਸੈਣੇ ਜੇਣ ਮਧ ਹਰ ਕੀਰਤਨੇ ਮੁਕਤੇ ਰਮਣ ਗੋਬਿੰਦੇ ਨਾਨਕੇ ਲਭਦੇ ਬਡ ਭਾਗਣੇ।
ਗੁਰੂ ਅਰਜਨ ਦੇਵ ਜੀ ਮਹਾਰਾਜ ਇਸ ਗਾਥਾ ਨਾਮਕ ਬਾਣੀ ਦੇ ਵਿੱਚ ਗਾਥਾ ਬਾਰੇ دوسری رائے اے پیش کر دینے کہ گاتھا گوڑ اپارن سمجھنا برلا جنے. کتھا کئی طرح دی ہو سکتی ہے، کسے منک دی کتھا، ہاتھی دی کتھا، زمین دی کتھا، سورج چند تاریاں دی کتھا، ساگر دی کتھا، ند نالیاں دی کتھا، پہاڑاں دی کتھا. یہ پہاڑ کیویں بندے نے، پہاڑاں وچ کی ہے، اس پہاڑ دی کنی کی بلندی ہے، پہاڑ دی کتھا ہوگی. دریا دی کتھا، یہ دریا کتھوں نکلتا ہے، اس دے چ ہور کتنیاں دھاراواں آ کے ملدیاں نے، یہ کنا کا وڈا ہے اور کیڑی تھان تے کتھے ساگر دے چ لین ہوندا ہے. اسی طریقے نال منک دی کتھا ہے، زمیناں دی کتھا ہے، ملکاں دی کتھا ہے، قوماں دی کتھا ہے، پشو پکشیاں دی کتھا ہے. انہیں انت کتھاواں دے چوں ایک کتھا ہے، پربھو دی کتھا، آتم کتھا، پرماتم کتھا، جس بارے صاحب گرو ارجن دیو جی مہاراج کہندے نے کہ سب تو گوڑ، گوڑ تو مراد ہے باریک، اتینت سوکشم، اتی سوکشم. پرماتما دی کتھا سب تو باریک ہے، کوئی بھی اتنا وشا باریک نہیں جتنا کہ پربھو دا نام، پربھو دی بانی، پربھو دی ہوند، اے پرکرن جتنا باریک ہے. اگر پرماتما دی کتھا بہت باریک ہے تو پھر مت چاہی دی ایسی جڑی بڑی باریک بین ہو، باریکیاں نو ویکھ سکے. اسی دیکھ رہے ہاں کہ ساڈے اکھ دی بھی اپنی ایک سیما ہے کہ کچھ باریک چیزاں اسی نہیں ویکھ سکتے، پھر سانو خرد بین دا آسرا لینا پیندا ہے تاں انہاں دی اصلیت دکھائی دیندی ہے. اسی طریقے نال پربھو تے اتی باریک، اتی باریک، اگر اے کسے خردبین نال بھی دیکھیا جا سکدا تو ہن تک تے وگیان سفل ہو گیا ہوندا. نہیں، اے دس سکدا ہے گرو دے بچنا دی خردبین دوارا. بھگت کبیر جی دے بڑے سندر بول آپ کہندے نے، اوے جو دیسے امبر تارے کن ایو چیتے چیتن ہارے. اے پنڈت، گوشتی پنڈت نال ہو رہی ہے، کیا تینو پتا ہے کس چتیرے نے اس ستارے چترے نے، کس چترکار نے اس سورج دش نور بھرے ہے، کس چتیرے نے انہ پھلاں وچ مہک پائی ہے، سوپن پایا ہے، کوملتا پائی ہے، کیا تینو پتا ہے. اگلا کہندے، کبیر کیا تسی جاندے ہو؟ ہاں مینو تو بہت کچھ پتا ہے. کہورے پنڈت امبر کانسوں لاگا، بوجھے بوجھن ہار سبھاگا. کوئی سبھاگا اسنو جاندا ہے کہ اے امبر، اے آسمان کس آسرے تے کھڑا ہے. دراصل پرم گیان دی چرم سیما جڑی ہے منک نو وگیانک بنا دیندی ہے. آسمان کیسے کھڑا ہے، کیوں کھڑا ہے، کس آدھار تے کھڑا ہے، پرشن تے وگیانک ہے. لیکن کبیر دے اندروں پیدا ہو رہے ہیں اور کبیر کے اندر میں جانتا ہوں. اس ستارے کیویں بنے، کدو بنے، اور کستی چترکاری نے انہاں نو شنگارے ہے، سوارے ہے، سوال تے وگیانک ہے. پرشن واسطوک اتے پراکرتک ہے. لیکن کبیر کہندے نے، مینوں اس دا بودھ ہے، مینوں اس دی سمجھ ہے، میں اس سارا کچھ جاندا. اج وگیان کہہ رہے ہے کہ ارباں کھرباں سورج نے گرو ارجن دیو جی مہاراج نے غالباً اج تو 450 سال پہلے صاف کہہ دیتا سی، کئی کوٹ سسیر سور نکھتر، کئی کروڑاں سورج چند تارے نے، گرہ نچھتر نے، بہت لمبا پسارا ہے، بہت وڈا پسارا ہے تے ایک طریقے دا ایک وگیان، پر جد گیان دی کوئی چرم سیما تے پہنچ جاندا ہے تو وگیان اس لئی پڑھن دی لوڑ نہیں پیندی، وگیان دی حقیقت اس دے تے نازل ہو جاندی، وہ سب کچھ دیکھدا ہے، ساری دی ساری اصلیت دیکھدا ہے. ਇਸ ਵਾਸਤੇ ਵਿਗਿਆਨ ਸੰਬੰਧੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਵਿਚ ਜੋ ਕੁਛ ਵੀ ਮਿਲਦਾ ਹੈ ਅਜੋਕੇ ਵਿਗਿਆਨਕ ਉਸ ਨੂੰ ਰੱਦ ਨਹੀਂ ਕਰ ਸਕੇ। ਅੱਜ ਦਾ ਵਿਗਿਆਨ ਉਸ ਨੂੰ ਕਬੂਲ ਕਰਦਾ ਹੈ, ਉਸ ਨੂੰ ਮੰਨਦਾ ਹੈ। ਜੈਸੇ ਕਿ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਜਿਵੇਂ ਸਾਡੀ ਉਮਰ ਹੈ ਤੇ ਇਕ ਸੀਮਾ ਤੇ ਪਹੁੰਚ ਕੇ ਅਸੀਂ ਘਟਣਾ ਸ਼ੁਰੂ ਹੋ ਜਾਂਦੇ ਹਾਂ। ਜੈਸੇ 40 ਸੀ ਪੁਰ ਹੋਏ 85 ਪਗ ਖਿਸੇ 60 ਕੇ ਬੁਢੇਪਾ ਆਵੇ। 40 ਸਾਲ ਸਰੀਰ ਦੀ ਸਿਖਰ ਹੈ, ਫਿਰ ਉਤਾਰ ਹੈ, ਫਿਰ ਬੁਢੇਪਾ ਆ ਜਾਂਦਾ ਔਰ ਇਕ ਦਿਨ ਸਾਡਾ ਅੰਤ ਹੋ ਜਾਂਦਾ। ਸਾਹਿਬ ਕਹਿੰਦੇ ਨੇ ਇਸੇ ਤਰੀਕੇ ਨਾਲ ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵ ਸਸ ਨਿਕਤਰ ਗਗਨੰ, ਇਹ ਸੂਰਜ ਚੰਦ ਤਾਰੇ ਇਹ ਵੀ ਇਕ ਦਿਨ ਬੁੱਢੇ ਹੋ ਕੇ ਘਟਦੇ ਨੇ ਤੇ ਘਟਣ ਤੋਂ ਬਾਅਦ ਮਿਟਦੇ ਨੇ, ਨਿਸ ਤੋਂ ਨਾਬੂਦ ਹੁੰਦੇ ਨੇ। ਇਹ ਨਿਯਮ ਜੋ ਸਾਡੇ ਤੇ ਲਾਗੂ ਹੈ, ਸਭ ਕੁਛ ਤੇ ਲਾਗੂ ਹੈ, ਇਹ ਸਾਰੀਆਂ ਵਿਚਾਰਾਂ ਤੇ ਕਿਸੇ ਹੱਦ ਤੱਕ ਵਿਗਿਆਨ ਨੇ, ਪਰ ਇਕ ਪਰਮ ਗਿਆਨੀ ਨੂੰ ਇਸ ਦਾ ਬੋਧ ਹੁੰਦਾ ਹੈ, ਇਸ ਦੀ ਜੋ ਹੈ ਸਮਝ ਆਉਂਦੀ ਹੈ। ਤੋ ਭਗਤ ਕਬੀਰ ਦੇ ਉੱਤੇ ਉਸ ਬ੍ਰਾਹਮਣ ਨੇ ਇਕ ਪ੍ਰਸ਼ਨ ਕੀਤਾ ਕਿ ਭਗਤ ਜੀ, ਇਹ ਸਭ ਕੁਝ ਜੋ ਆਪ ਨੂੰ ਬੋਧ ਹੈ ਕਿ ਆਸਮਾਨ ਕਿਵੇਂ ਖੜਾ ਹੈ, ਸਿਤਾਰਿਆਂ ਵਿਚ ਇਹ ਨੂਰ ਕਿਸਨੇ ਭਰਿਆ ਹੈ, ਸੂਰਜ ਵਿਚ ਇਹ ਪ੍ਰਕਾਸ਼ ਕਿਸਨੇ ਦਿੱਤਾ ਹੈ, ਇਹ ਜਿਹੜਾ ਸਾਰਾ ਆਪ ਨੂੰ ਬੋਧ ਹੈ ਇਹ ਕਿਵੇਂ ਪ੍ਰਾਪਤ ਹੋਇਆ, ਔਰ ਇਹ ਕਿਆ ਮੈਨੂੰ ਵੀ ਪ੍ਰਾਪਤ ਹੋ ਸਕਦਾ ਹੈ। ਤੋ ਭਗਤ ਕਬੀਰ ਕਹਿੰਦੇ, ਹਾਂ ਕਹੋ ਕਬੀਰ ਜਾਣੇਗਾ ਸੋਈ, ਹਿਰਦੇ ਰਾਮ ਮੁਖ ਰਾਮੇ ਹੋਈ। ਰਸਨਾ ਤੇ ਰਾਮ ਹੋਵੇ, ਹਿਰਦੇ ਚ ਵੀ ਰਾਮ ਹੋਵੇ, ਰਸਨਾ ਜਪੇ ਹਿਰਦਾ ਜਪੇ ਦੋਹਾਂ ਦਾ ਤਾਲਮੇਲ ਬੈਠ ਜਾਏ। ਤੋ ਕਬੀਰ ਕਹਿੰਦੇ ਨੇ ਇਹਨਾਂ ਸਾਰੀਆਂ ਬਾਰੀਕੀਆਂ ਨੂੰ, ਪਦਾਰਥ ਦੀਆਂ ਇਹਨਾਂ ਸਾਰੀਆਂ ਬਾਰੀਕੀਆਂ ਨੂੰ, ਸੰਸਾਰ ਦੇ ਇਹਨਾਂ ਸਾਰੇ ਗੁੱਜਾਂ ਦੇ ਵੇਦਾਂ ਨੂੰ ਉਹ ਜੋ ਹੈ ਜਾਣ ਲਵੇਗਾ, ਇਹਨਾਂ ਸਾਰੀਆਂ ਹੀ ਛੁਪੀਆਂ ਹੋਈਆਂ ਗੱਲਾਂ ਤੇ ਉਹਦੇ ਸਾਹਮਣੇ ਪਰਦਾ ਹਟ ਜਾਏਗਾ। ਤੋ ਜਿੱਥੇ ਪਦਾਰਥ ਦੇ ਭੇਦ ਨੂੰ ਸਮਝਣ ਲਈ ਵੀ ਇੱਕ ਬਾਰੀਕ ਬੀਨੀ ਚਾਹੀਦੀ ਹੈ, ਜੈਸੇ ਕਿ ਸਾਇੰਸਟਿਸਟ ਹੈ, ਜੈਸੇ ਕਿ ਸਾਇੰਸਦਾਨ ਹੈ, ਵਿਗਿਆਨਿਕ ਹੈ, ਬੜਾ ਬਾਰੀਕ ਦਿਮਾਗ ਹੈ ਉਸਦੇ ਕੋਲ, ਪਦਾਰਥ ਦੇ ਵਾਸਤਵਿਕ ਅਸਥੂਲ ਚੀਜ਼ਾਂ ਦੇ ਉਹ ਬੜੇ ਗੁੱਝੇ ਰਾਜ ਸਮਝ ਲੈਂਦਾ ਤੇ ਜਾਣ ਲੈਂਦਾ ਹੈ। ਪਰ ਪਰਮਾਤਮਾ ਦਾ ਭੇਦ ਜਾਣਨਾ, ਸਾਇੰਟਿਸਟ ਤੋਂ ਇਹ ਹਜ਼ਾਰ ਕਦਮ ਅੱਗੇ ਜਾਣ ਵਾਲੀ ਗੱਲ ਹੈ। ਇਸ ਵਾਸਤੇ ਇੱਕ ਭਗਤ ਤੋਂ ਹਜ਼ਾਰਾਂ ਸਾਇੰਸਦਾਨ ਕੁਰਬਾਨ ਕੀਤੇ ਜਾ ਸਕਦੇ ਨੇ, ਸਦਕੇ ਕੀਤੇ ਜਾ ਸਕਦੇ ਨੇ, ਕਿਉਂਕਿ ਉਸ ਨੂੰ ਜੋ ਬੋਧ ਹੈ ਮਹਾਨ ਬੋਧ ਹੈ। ਇਸ ਵਾਸਤੇ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਪਰਮਾਤਮਾ ਦੀ ਜਿਹੜੀ ਕਥਾ ਹੈ ਅਤਿਅੰਤ ਗੂੜ ਹੈ, ਬਾਰੀਕ ਹੈ, ਇਸ ਨੂੰ ਉਹੀ ਸਮਝੇਗਾ ਜਿਹਦੇ ਕੋਲ ਬੁੱਧ ਬਾਰੀਕ ਹੈ, ਜਿਹਦੇ ਕੋਲ ਬਾਰੀਕ ਵੀ ਨਹੀਂ ਹੈ। ਕਹਿੰਦੇ ਨੇ ਹਰ ਵਕਤ ਪਦਾਰਥ ਦਾ ਚਿੰਤਨ ਕਰੀਏ ਅਕਲ ਮੋਟੀ ਆਉਂਦੀ ਹੈ, ਔਰ ਪਰਮਾਤਮਾ ਦਾ ਚਿੰਤਨ ਕਰੀਏ ਅਕਲ ਬਾਰੀਕ ਆਉਂਦੀ ਹੈ। ਇਸ ਦੌਰ ਵਿਚ, ਇਸ ਸਦੀ ਦੇ ਜਿਸ ਨੂੰ ਅਸੀਂ 20ਵੀਂ ਸਦੀ ਕਹਿ ਰਹੇ ਹਾਂ, ਜਿਸ ਦੇ ਅਸੀਂ ਜੀ ਰਹੇ ਹਾਂ, ਅਕਲ ਬਹੁਤ ਮੋਟੀ ਹੋ ਗਈ ਹੈ, ਬਹੁਤ ਮੋਟੀ ਹੋ ਗਈ ਹੈ, ਇਲਮ ਬਹੁਤ ਵਧ ਗਿਆ, ਪੜ੍ਹਾਈ ਬਹੁਤ ਵਧ ਗਈ ਹੈ, ਅਕਲ ਬਹੁਤ ਮੋਟੀ ਹੋ ਗਈ ਹੈ। ਇਸ ਵਾਸਤੇ ਸਤਿਗੁਰਾਂ ਨੂੰ ਕਹਿਣਾ ਪਿਆ ਕਿ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਵਧ ਗਈ ਹੈ। ਇੱਕ ਦੌਰ ਸੀ, ਇੱਕ ਜ਼ਮਾਨਾ ਸੀ ਕਿ ਅਨਪੜ੍ਹ ਸਿਆਣਿਆਂ ਦੀ ਤਾਦਾਦ ਜ਼ਿਆਦਾ ਸੀ, ਇੱਕ ਦੌਰ ਹੈ ਕਿ ਪੜ੍ਹੇ ਲਿਖੇ ਮੂਰਖਾਂ ਦੀ ਤਾਦਾਦ ਬਹੁਤ ਵਧ ਗਈ, ਬਹੁਤ ਵਧ ਗਈ। ਪੜ੍ਹਿਆ ਮੂਰਖ ਆਖੀਏ ਜਿਤ ਲੱਭ ਲੋਭ ਅਹੰਕਾਰ, ਜਿਸ ਇਲਮ ਨੇ, ਜਿਸ ਤਾਲੀਮ ਨੇ, ਜਿਸ ਪੜ੍ਹਾਈ ਨੇ ਮਨੁੱਖ ਦਾ ਲੋਭ ਵਧਾ ਦਿੱਤਾ ਹੋਵੇ, ਵਾਸ਼ਨਾ ਵਧਾ ਦਿੱਤੀ ਹੋਵੇ, ਅਹੰਕਾਰ ਵਧਾ ਦਿੱਤਾ ਹੋਵੇ, ਵੈਰ ਵਿਰੋਧ ਵਧਾ ਦਿੱਤਾ ਹੋਵੇ, ਉਸ ਨੂੰ ਇਲਮ ਕਿਸ ਤਰ੍ਹਾਂ ਆਖੋਗੇ। ਉੱਤੇ ਇਲਮ ਦੇ ਨਾਂ ਦੇ ਉੱਤੇ ਧੋਖਾ ਹੋਇਆ, ਜਿਸ ਦੀਵੇ ਨੇ ਘਰ ਹੀ ਜਲਾ ਦਿੱਤਾ ਹੈ, ਉਸ ਦੀਪਕ ਨੂੰ ਦੀਪਕ ਆਖਣ ਦੀ ਕੀ ਲੋੜ ਹੈ, ਤੇ ਅਗਨ ਸੀ, ਘਰ ਜਲ ਗਿਆ, ਨਾਸ ਹੋ ਗਿਆ, ਖਾਕ ਹੋ ਗਿਆ। ਤੋ ਇਲਮ ਤੇ ਬਹੁਤ ਵਧਿਆ, ਪੜ੍ਹਾਈ ਤੇ ਬਹੁਤ ਵਧੀ ਹੈ, ਪਰ ਅਕਲ ਮੋਟੀ ਹੋ ਗਈ, ਕਿਉਂਕਿ ਇਲਮ ਨੇ, ਪੜ੍ਹਾਈ ਨੇ ਮਨੁੱਖ ਨੂੰ ਜਿਹੜੀ ਦੇਸ਼ਨਾ ਦਿੱਤੀ ਕਿ ਪਦਾਰਥ ਦਾ ਚਿੰਤਨ ਕਰੋ, ਪਦਾਰਥ ਦੀ ਮੰਗ ਕਰੋ, ਇਹੀ ਜੀਵਨ ਦਾ ਲਕਸ਼ ਹੈ, ਹੋਰ ਕੁਛ ਨਹੀਂ। ਤੋ ਹਰ ਵਕਤ ਸੋਚਣੀ ਵਿਚ ਪਦਾਰਥ ਪਦਾਰਥ, ਤੋ ਅਕਲ ਮੋਟੀ ਹੋ ਗਈ। ਹੁਣ ਮੋਟੀ ਅਕਲ ਪਰਮਾਤਮਾ ਨੂੰ ਕਿਸ ਤਰ੍ਹਾਂ ਸਮਝੇ, ਜਦਕਿ ਪਰਮਾਤਮਾ ਅਤਿਅੰਤ ਬਾਰੀਕ ਅਤੀ ਬਾਰੀਕ। ਤੋ ਸਾਹਿਬ ਕਹਿੰਦੇ ਨੇ ਗਾਥਾ ਗੂੜ ਅਪਾਰੰ, ਗਾਥਾ ਤੇ ਬੜੀ ਗੂੜ ਹੈ ਪ੍ਰਭੂ ਦੀ। ਫਿਰ ਕਹਿੰਦੇ ਨੇ ਅਪਾਰੰ, ਇੰਦਰੀਆਂ ਦੀ ਪਹੁੰਚ ਤੋਂ ਪਰੇ ਹੈ, ਅਪਾਰ ਹੈ, ਜਿਸ ਤੱਕ ਪਹੁੰਚ ਪਾਣਾ ਬਹੁਤ ਔਖਾ ਹੈ। ਅੱਖ ਜਿਸ ਨੂੰ ਪੂਰਾ ਵੇਖ ਨਹੀਂ ਸਕੇਗੀ, ਰਸਨਾ ਜਿਸ ਨੂੰ ਪੂਰਨ ਕਥਨ ਨਹੀਂ ਕਰ ਸਕੇਗੀ, ਕੰਨ ਜਿਸ ਨੂੰ ਪੂਰਨ ਤੌਰ ਤੇ ਸੁਣ ਨਹੀਂ ਸਕਣਗੇ, ਦਿਮਾਗ ਜਿਸ ਨੂੰ ਪੂਰਨ ਤੌਰ ਤੇ ਸੋਚ ਵੀ ਨਹੀਂ ਸਕੇਗਾ। ਗਾਥਾ ਗੂੜ ਅਪਾਰਨ ਸਮਝਣ ਬਿਰਲਾ ਜਨੇ, ਚਾਹੇ ਅਪਾਰ ਹੈ ਚਾਹੇ ਅਤਿਅੰਤ ਗੂੜ ਹੈ ਬਾਰੀਕ ਹੈ। ਪਰ ਸਾਹਿਬ ਕਹਿੰਦੇ ਫਿਰ ਵੀ ਕੋਈ ਐਸੇ ਵਿਰਲੇ ਮਨੁੱਖ ਨਹੀਂ ਹੈ ਜੋ ਇਸ ਬਾਰੀਕੀ ਨੂੰ ਸਮਝ ਲੈਂਦੇ ਨੇ, ਜੋ ਉਸ ਅਪਾਰ ਤੱਕ ਪਹੁੰਚਦੇ ਨੇ ਤੇ ਪਰਮ ਆਨੰਦ ਮਾਣਦੇ ਨੇ। ਆਇਆ ਉਹ ਕੀ ਕਰਦੇ ਨੇ, ਕਿਹੜੀ ਸਾਧਨਾ ਕਰਦੇ ਨੇ, ਜਿਸ ਦੁਆਰਾ ਉਹ ਪਰਮਾਤਮਾ ਨੂੰ ਸਮਝ ਲੈਂਦੇ ਨੇ, ਇਸ ਅਪਾਰ ਦੀ ਕਥਾ ਨੂੰ ਜਾਣ ਲੈਂਦੇ ਨੇ, ਉਸ ਗੂੜ ਪਰਮਾਤਮਾ ਨੂੰ ਪੂਰਨ ਤੌਰ ਤੇ ਪ੍ਰਾਪਤ ਕਰ ਲੈਂਦੇ ਨੇ ਤੇ ਉਹ ਸਮਝ ਵੀ ਲੈਂਦੇ ਨੇ। ਆਇਆ ਉਹ ਕਰਦੇ ਕੀ ਨੇ? ਤੋ ਸਾਹਿਬ ਕਹਿੰਦੇ ਨੇ ਸੰਸਾਰ ਕਾਮ ਤਜਣਨ ਨਾਨਕ ਗੋਬਿੰਦ ਰਮਣਨ ਸਾਧ ਸੰਗਮੈ। ਸਤਿਗੁਰੂ ਕਹਿੰਦੇ ਨੇ ਪਹਿਲੇ ਤੇ ਸੰਸਾਰਕ ਕਾਮਨਾਵਾਂ ਦਾ ਤਿਆਗ ਕਰਦੇ ਨੇ, ਕਾਮ ਕਾਮਨਾਵਾਂ ਪ੍ਰਿਯਵਾਚੀ ਸ਼ਬਦ ਬਣ ਗਿਆ ਕਾਮ ਕਾਮਨਾ। ਦਰਅਸਲ ਮਨੁੱਖ ਦੀ ਚੇਤਨਾ ਇੱਕ ਦਾਇਰੇ ਵਿੱਚ ਘੁੰਮਦੀ ਹੈ, ਪੁੱਤਰ ਦੀ ਕਾਮਨਾ, ਧਨ ਦੀ ਕਾਮਨਾ, ਜਸ ਦੀ ਕਾਮਨਾ, ਪ੍ਰਭਤਾ ਦੀ ਕਾਮਨਾ, ਰੁਤਬਿਆਂ ਪਦ ਪ੍ਰਤਿਸ਼ਠਾ ਸਿੰਘਾਸਣ ਦੀ ਕਾਮਨਾ, ਫਿਰ ਇਸਤਰੀ ਦੀ ਕਾਮਨਾ, ਇੰਜ ਗਰਦਿਸ਼ ਕਰਦੀ ਰਹੀ ਮਨੁੱਖ ਦੀ ਇਹ ਵਾਸ਼ਨਾ। ਲੇਕਿਨ ਥੋੜੀ ਦੇਰ ਲਈ ਆ ਕੇ ਇਸਤਰੀ ਤੇ ਰੁਕੀ। ਸ਼ਾਇਦ ਭਾਰਤ ਦੇ ਮਨੀਸ਼ ਲੋਕਾਂ ਨੇ ਇਸਤਰੀ ਨੂੰ ਇਸ ਵਾਸਤੇ ਕਾਮਨੀ ਕਹਿ ਦਿੱਤਾ, ਕਾਮਨਾ ਦੀ ਮਣੀ ਕਹਿ ਦਿੱਤਾ, ਜਿੱਥੇ ਪੁਰਸ਼ ਦੀ ਥੋੜੀ ਦੇਰ ਲਈ ਕਾਮਨਾ ਰੁਕਦੀ ਹੈ। ਭਾਵੇਂ ਮਨੁੱਖ ਦੀ ਕਾਮਨਾ ਵਿੱਚ ਪੁੱਤਰ ਹੈ, ਜਸ ਹੈ, ਧਨ ਹੈ, ਪ੍ਰਭਤਾ ਹੈ, ਲੇਕਿਨ ਫਿਰ ਵੀ ਇਹਨਾਂ ਸਾਰਿਆਂ ਦੇ ਨਾਲ ਨਾਲ ਇਸਤਰੀ ਖੜੀ ਆਉਂਦੀ ਹੈ, ਪੁੱਤਰ ਦੇ ਨਾਲ, ਧਨ ਨਾਲ, ਸੰਪਦਾ ਦੇ ਨਾਲ, ਘਰ ਨਾਲ, ਮਹਿਲ ਮਾੜੀਆਂ ਦੇ ਨਾਲ ਇਸਤਰੀ ਖੜੀ ਹੈ, ਕਾਮਨੀ ਜੋ ਹੈ ਖੜੀ ਹੈ। ਤੋ ਸਾਹਿਬ ਕਹਿੰਦੇ ਨੇ ਸੰਸਾਰ ਕਾਮ ਤਜਣੰ, ਜੋ ਸੰਸਾਰ ਦੀਆਂ ਕਾਮਨਾਵਾਂ ਦਾ ਤਿਆਗ ਕਰਦਾ ਹੈ, ਨਾਨਕ ਗੋਬਿੰਦ ਰਮਣੰ ਸਾਧ ਸੰਗਮੇ, ਗੁਰੂ ਦੀ ਸੰਗਤ ਵਿਚ ਬੈਠ ਕੇ ਜੋ ਗੋਬਿੰਦ ਦੇ ਗੁਣਾਂ ਦਾ ਰਮਣ ਕਰਦਾ ਹੈ, ਸੰਸਾਰਿਕ ਕਾਮਨਾਵਾਂ ਦਾ ਤਿਆਗ ਕਰਦਾ ਹੈ, ਉਹ ਅਪਾਰ ਤੇ ਗੂੜ ਜੋ ਪ੍ਰਭੂ ਦੀ ਕਥਾ ਹੈ ਉਸਨੂੰ ਸਮਝ ਲੈਂਦਾ, ਉਸਨੂੰ ਜਾਣ ਲੈਂਦਾ। ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨੇ, ਹਰ ਚਰਨ ਕਮਲ ਧਿਆਨ ਨਾਨਕ ਕੁਲ ਸਮੂਹ ਉਦਾਹਰਣ। ਸਾਹਿਬ ਕਹਿੰਦੇ ਨੇ ਸ਼ੁਭ ਮੰਤਰ ਕਿਹੜਾ ਹੈ? ਆਖਿਰ ਧਾਰਮਿਕ ਦੁਨੀਆਂ ਵਿੱਚ ਇਹ ਵੀ ਇੱਕ ਪ੍ਰਸ਼ਨ ਹੈ, ਕਿਸ ਮੰਤਰ ਦਾ ਜਾਪ ਕਰੀਏ, ਕਿਹੜਾ ਮਹਾਨ ਮੰਤਰ ਹੈ, ਕਿਹੜਾ ਸਿਰਮੌਰ ਮੰਤਰ ਹੈ? ਸਤਿਗੁਰੂ ਇੱਥੇ ਕਹਿ ਰਹੇ ਨੇ ਕਿ ਗੁਰੂ ਦਾ ਬਚਨ, ਚਾਹੇ ਉਹ ਕੋਈ ਵੀ ਹੈ, ਸ਼ੁਭ ਮੰਤਰ ਹੈ। ਹਰ ਬਚਨ ਮੰਤਰ ਹੈ। ਮੰਤਰ ਜੋ ਬਕਾਇਦਾ ਆਪਣਾ ਕੰਮ ਕਰੇ ਤੇ ਕਿਸੇ ਤੇ ਚਲੇ, ਕਹਿੰਦੇ ਨੇ ਜਿਸ ਦਾ ਬੋਲ ਚਲੇ ਉਹਨੂੰ ਕਹਿੰਦੇ ਨੇ ਮੰਤਰੀ, ਤੇ ਜਿਸ ਬੋਲ ਦੇ ਸ਼ਕਤੀ ਹੋਵੇ ਉਹਨੂੰ ਬੋਲ ਨਹੀਂ ਕਹਿੰਦੇ, ਉਹਨੂੰ ਮੰਤਰ ਕਹਿੰਦੇ ਨੇ, ਗੁਰੂ ਮੰਤਰ। ਗੁਰੂ ਦਾ ਉਹ ਬੋਲ ਜੋ ਮੰਤਰ ਦੀ ਸ਼ਕਲ ਅਖਤਿਆਰ ਕਰ ਗਿਆ, ਜਿਸ ਦੀ ਸ਼ਕਤੀ ਹੈ, ਅਪਾਰ ਸ਼ਕਤੀ ਹੈ, ਜੋ ਚੱਲ ਸਕਦਾ ਹੈ। ਗੁਰੂ ਦਾ ਉਹ ਬੋਲ ਜਪਿਆ ਜਾਏ ਔਰ ਉਸਦੇ ਚ ਧਿਆਨ ਜੋੜਿਆ ਜਾਏ, ਉਸ ਮੰਤਰ ਨੇ ਆਪਣਾ ਕੰਮ ਕਰਨਾ ਹੈ, ਸ਼ਕਤੀਸ਼ਾਲੀ ਉਹ ਮੰਤਰ। ਤੋ ਸਾਹਿਬ ਕਹਿੰਦੇ ਨੇ ਗੁਰੂ ਦਾ ਜੋ ਬਚਨ ਹੈ ਇਹ ਸ਼ੁਭ ਮੰਤਰ ਹੈ। ਸੁਮੰਤਰ ਸਾਧ ਬਚਨਾ ਕੋਟ ਦੋਖ ਬਿਨਾਸਨੇ, ਔਰ ਉਸ ਮੰਤਰ ਦੀ ਇਹ ਸ਼ਕਤੀ ਹੈ ਕਿ ਕਰੋੜਾਂ ਪਾਪ ਨਾਸ ਹੋ ਜਾਂਦੇ ਨੇ। ਲਖ ਮੜੀਆ कर इकट्ठे एक रची लै भाए। गुरु नानक देव जी महाराज एक उदाहरण देंदे ने कि जैसे एक निक्की जी चिंगारी दे नाल करोड़ा मन लकड़ा जला के खाक कीतियां जा सकदियां ने, इस तरह प्रभु दे नाम मंत्र दे नाल करोड़ा पाप साड़े जा सकते ने, करोड़ा पाप जलाए जा सकते ने। तो सतगुरु कह रहे ने सुमंत्र साध बचना कोट दोख विनाश ने। शुभ मंत्र है, उच्चा मंत्र है साधु दा बचन, गुरु दा बचन, जिस दे नाल करोड़ा पाप नाश हो जांदे ने। हर चरण कमल ध्यान नानक कुल समूह उदाहरण है। सुरत ध्यान प्रभु दे गुणा दे जुड़ जाए ते गुण ही प्रभु दे चरण ने। जैसे पैरां ते साडा शरीर खड़ा है, गुणा ते परमात्मा दी होंद खड़ी है। गुणा दे ध्यान दा जुड़ जाना प्रभु दे चरणा नाल जुड़ गए, प्रभु दे चलीन हो गए, उसके कदमा नाल असी जुड़ गए, क्योंकि परमात्मा दी होंद ते गुणा ते खड़ी है। गुण सारे कढ़ दईए तो कादा परमात्मा, ज्ञान विज्ञान दया सील संजम निर्वैरता निर्भयता विशालता कृपालता परम शक्ति अथा अनंत, ये सब कुछ कढ़ दईए तो फिर परमात्मा कित्थे रहिंदा है। परमात्मा ते इना ही अनंत गुणा ते खड़ा है, यही उसकी होंद है। और जैसे जैसे गुणा विच मनुख दा ध्यान जुड़दा है वह प्रभु दे चरणा दे नाल जुड़दा है। साहिब कहिंदे ने जिस दा ध्यान प्रभु दे चरणा दे नाल जुड़दा है वह अपना ते उधार करदा है, अपनी कुल दा भी उधार करदा है। रसक बंदा आत्म रक्सिया जद अपने घर विच ही जांदा है तो उसकी जिहड़ी वाइब्रेशन, उसके जिहड़ियां शरीर चो तरंगा निकलदियां ने वह परिवार नूं प्रभावित करदियां ने, लाजमी करदियां ने। जैसे कि कपड़िया नूं सुंदर अतर लाया होवे, सेंट लाया होवे ते वह घर दे चला जाए, क्या पुत्रां नूं महक नहीं आवेगी? क्या पत्नी नूं महक नहीं आवेगी? क्या मां बाप नूं सुगंधी नहीं मिलेगी? इसे तरह सुगंधित हिरदा हो जाए प्रभु दे गुणा नाल वह जिथे भी बैठदा है महक खिलेरदा है। जिहड़े जिहड़े उसके संबंध विच आणगे उसकी कुल बन जाएगी और उस कुल का भी उधार हो जाता है, क्योंकि वह जिथे बैठता है मुअत्तर आता है, वातावरण फिजा खुशबुआ ही खुशबुआ जो है डुलदियां ने। एक गाथा है बड़ी सुंदर, एक सूफी फकीर नूं एक पिंड दे वासी ने बहुत कौड़े शब्दां नाल आख्या कि रोज भिक्षा मंग के लै जांदे हो और खामोशी नाल लंघ जांदे हो, कुछ खुदा दी गल सुनाया करो, कुछ खुदा दे मार्ग ते तोरण दी गल करिया करो, कुछ साडे मन दे च वी प्रभु दे नाम दा वासा कराया करो। खामोशी नाल लंघ जांदे हो, चुप चुप ही ते लंघ जांदे हो, ऐसा क्यों? उस फकीर ने बड़ी कीमती गल आखी, आखण लगा जे मेरे कोल कुछ होवेगा तो मेरे लंघन नाल भी थानू मिल जाएगा, अगर मेरे कोल कुछ भी नहीं तो मेरे बोलन नाल भी थानू कुछ नहीं मिलना। जे मैं आखा कि मेरे कपड़े इन्हां च बड़ी सुगंधी है, मेरे तन विच बड़ी महक है, जदकि ना सेंट लाया होवे अतर लगया ही नहीं, तो बोलन नाल की है? कुछ भी नहीं। मैं कितना रोला पावा, कितना कोई शोर शराबा करे कि मेरे कोल महक है, मेरे कोल सुगंधी है, मेरे कोल खुशबू है, पर वास्तविक खुशबू ना आवे तो वाकई एक रोला ही है और कुछ नहीं। पर जे खुशबू लगाई होवे, इतर लगाया होवे, रोला पान दी लोड़ भी नहीं, खामोशी नाल लंघ जाए लोकी मुअत्तर हो जाणगे, लोकी धन धन कर उठणगे, लोकां दे दिल दिमाग विच खेड़ा ही खेड़ा जो है पैदा हो जाएगा। इस वास्ते साहिब कहिंदे ने जिन्हां दा ध्यान प्रभु दे चरण कमलां नाल जुड़दा है वह अपने कुल का भी उधार कर लेंदे ने, अपने परिवार का भी आसरा बनते ने, अपने संबंधियों का भी आसरा बनते ने। सुंदर मंदर सैने जैन मद हर कीर्तने मुक्ते रमन गोबिंदे नानक लभदे बड़ भागने। کیڑا مکان سونا ہے، کیڑا گھر خوبصورت ہے، اپنے اپنے پیمانے نے ناپن دے تولن دے، ماربل لگے ہوئے ہیں، قیمتی قالین اندر بچھے ہوئے ہیں، فرنیچر بڑا قیمتی ہے، پینٹ بڑا سندر ہے، قابل دید ہے، بڑا قیمتی ہے، بڑا قیمتی ہے اور بہت سندر ہے۔ ایک تے ناپن دا تولن دا اے پیمانہ ہے، پر صاحب کہنے نہیں، اے پیمانہ واسطوک سچائی تے مبنی نہیں ہے۔ سندر مندر سینے جین مد ہر کیرتنے، اوہی مکان شوبنیک نے، اوہی مکان سندر نے، اوہی مکان مہان نے تے اچے نے، جنہ دچ رہن والے ہری دا کیرتن کر دینے، ہری دا جس اچارن کر دینے، اوہی گھر دی شوبھا ہے، اوہی گھر دا شنگار ہے، اوہی گھر دی قیمت ہے، اوہی گھر دی مہانتا ہے۔ اگر اس ڈھنگ نالی مکان نو ناپاں گے تو یقین جانو بڑے بڑے محل وی سکھنے تے کھنڈرات نے کچھ بھی نہیں۔ بھلی سہاوی چھاپری جامے گن گائے، آگ لگوتے دھول ہر جے ہر بسرا۔ ستگرو کہندے نے او جھگی پوجن یوگ ہے، جتھے ہری دا جس ہو رہا ہے، ہری دا کیرتن ہو رہا ہے، اگ لگ جائے انہاں محلاں نو، اور لگی ہوئی ہے انہاں محلاں نو اگ، جتھے ہری دا نام بسرے ہویا ہے، کرودھ دی اگ، ترشنا دے بھانبڑ، آخر کتنی اگنیاں اتھے پیاں جلدی ہیں۔ یہ گل وکھری ہے کہ مکان دے اس استھول حصے نو اگ لگے تا ہر شہر وچ گورنمنٹ دی طرفوں بھی، سرکار دی طرفوں بھی انتظام ہے، فائر برگیڈ دا عملہ پہنچدا ہے اگ بجھان لئی، اگن بجھائی جاندی ہے پورے یتنا نال۔ پنڈاں وچ وی کدھر ایسا ہو جائے تو سارا پنڈ دوڑ پیندا ہے اگ بجھان نو، پر کرودھ دی اگنی، واشنا دی اگنی، ویر ویروتھ دی اگن، ترشنا دی اگن، یہ تے بھانبڑ گھر گھر وچ پے بلدے نے۔ کوئی ادم نہیں کردا، کوئی اپرالا نہیں کردا، دراصل اس دا مول کارن ہے کہ ہر گھر نو اگ لگی ہوئی ہے، ہر گھر وچ بھانبڑ پے بلدے نے، ہر گھر وچ لپٹاں باہر آ رہی ہیں، کئیاں گھراں دیاں لپٹاں اور اے سیک باہر وی آ جاندا ہے۔ لوکی کہندے نے اس گھر وچ کلیش ہے، اس گھر وچ دکھ ہے، اس گھر وچ تناؤ ہے، اس گھر وچ جھگڑا ہے، اس گھر وچ سنتاپ ہے، سیک باہر آ گیا ہے، دھواں باہر آ گیا ہے، تپس باہر آ گئی ہے۔ پہلے تے جو اندر رہندے سن وہ اس سیک نال تپدے پے سن، پر ہن وہ پڑوسی وی یا جڑے راہگیر نے وہ بھی اس سیک نال تپدے نے، انہاں نوں وی یہ تپش ملدی ہے۔ دراصل پہلے تے منک واشنا دی اگن نال خود سڑدا ہے، پھر انہاں نوں جلاندا ہے جو اس دے نکٹ ورتی نے، جو اس دے نیڑے نے۔ پہلے تے بندہ کرودھ دی اگن نال خود سڑدا ہے، ترشنا دی اگن نال خود سڑدا ہے، تے پھر جڑے نکٹ ورتی نے او جلدے نے۔ اس طریقے دے نال ہر گھر وچ بھانبڑ نے، صاحب کہندے نے مکان اوہی خوبصورت ہے، او قیمتی ہے، اس تو جانا نچھاور کیتیاں جا سکدی نے جتھے ہری دا کیرتن ہے۔ ہزاراں محل کھڑے ہون، ایک نکا جیاں او مندر جے وچ کھڑتالاں وجا کے کوئی سرور دے نال، بھگتی بھاونا نال، بھجے ہردے نال پربھو دے گیت گا رہے ہوئے، شہر دے سارے محل اس تو قربان کیتے جا سکدے نے، صدقے کیتے جا سکدے نے۔ وہ تے ایسا مہان ہے، یہی کارن ہے کہ مندراں دی اپنی کشش ہے، دھارمک استھاناں دی اپنا کھچاؤ منک دے اچیتن من دے جہے بنے ہوئے، بھاویں کارن دا جے منک نو پتا نہیں ہے پورا، لیکن کھچاؤ ہے، کشش ہے۔ جان بھی کوئی وار سکدا ہے اپنی ایک مسجد تو، زندگی بھی کوئی نچھاور کر سکدا ہے مندر تو، اپنا سب کچھ بلیدان کر سکدا ہے کوئی گردوارے تو، اپنے گھر تو نہیں کر سکے گا، کوئی کہہ دے وے اپنے گھر دی خاطر اپنی جان نچھاور کر، اپنے پتراں دا بلیدان چڑھا، مشکل ہو جائے گی، لیکن مسجداں دی خاطر، مندراں دی خاطر، گردواریاں دی خاطر، چرچ گرجیاں دی خاطر، آد کال تو ایسا دیکھن دے چاہیا ہے، پرواراں دے پروار قربان ہوندے رہنے، صدقے ہوندے رہنے، نچھاور ہوندے رہنے، اچیتن من دے چ کچھ ایسی دھارنا ہے کہ جیسا اے گھر ہے ایسا ہور کوئی گھر نہیں، جیسا اے مندر ہے ایسا کوئی ہور مندر نہیں۔ تو صاحب گرو ارجن دیو جی مہاراج فرمان پہ کر دے نے، سندر مندر سینے جین مد ہر کیرتنے، جس دے چ رہن والے ہری دا کیرتن کردے نے، جس دے اندر ہری دا جس چلدا ہے، او مندر شوبنیک نے، سندر نے، قیمتی نے، مکتے رمن گوبندے نانک لبدین بڑ بھاگنے۔ جو گوبندے گناں دا رمن کردے نے مکت پرش نے، کسے طرح دے وی او بندھن وچ نہیں، تے اس طرح دے مکت پرشاں دے درشن وڈیاں بھاگاں انسار نصیب ہوندے نے۔